ਸ਼ਲੋਕ ਮਹੱਲਾ ਤੀਜਾ ਗੁਜਰੀ ਜਾਤ ਗਵਾਰ ਜਾਂ ਸੋ ਪਾਏ ਆਪਣਾ ਗੁਰ ਕੈ ਸ਼ਬਦ ਉਤਾਰ ਅਨ ਦਿਨ ਹਰ ਜਪ ਜਾਪਣਾ।
ਗੁਜਰੀ ਜਾਤੀ ਗਵਾਰੀ ਰਾਰੇ ਨੂੰ ਸਿਆਰੀ ਹੈ।
ਅੱਛਾ ਜੀ,
ਲੱਲਾ ਲੱਲਾ ਚਾਹੀਦਾ ਹੈ, ਰਾਰਾ ਲੱਲੇ ਦੇ ਥਾਂ ਵਰਤਿਆ ਹੋਇਆ। ਗੁਜਰੀ ਨੇ ਜਿਹੜੀ ਜਾਤੀ ਨਾਲ ਸਰੀਰ ਸੀ ਗਵਾ ਲਿਆ, ਖਤਮ ਕਰ ਲਿਆ, ਆਪਣੇ ਨੂੰ ਅਲੱਗ ਕਰ ਲਿਆ। ਸਰੀਰ ਜਿਹੜਾ ਪੰਜ ਤੱਤ ਦਾ ਤਾਂ ਫੈਂਕਤਾ ਪਰੇ।
ਅੱਛਾ ਜੀ,
ਜਾ ਸੋ ਪਾਏ ਆਪਣਾ, ਜਾ ਸੋ ਪਾ ਲਿਆ ਨਾ, ਜਾਂ ਸ਼ਬਦ ਸੁਰਤਾ ਮੇਲ ਹੋ ਗਿਆ, ਸਰੀਰ ਚੱਕ ਕੇ ਪਰਾ ਮਾਰਿਆ। ਸਰੀਰ ਤਾਂ ਛੱਡਦਾ, ਤਿੰਨ ਲੋਕ ਚ ਆਪ ਚਲੀ ਗਈ ਕੁੜੀਆ ਪਾਚ।
ਇਹ ਗੁਜਰੀ ਗੁਜਰੀ ਰਾਗ ਦੀ ਵਿਆਖਿਆ ਜੀ।
ਗੁਜਰੀ ਕੋਈ ਵੀ ਹੋ ਸਕਦੀ ਹੈ,
ਪਰ ਇੱਥੇ ਰਾਗ ਗੁਜਰੀ ਚੱਲ ਰਿਹਾ ਨਾ। ਹਰੇਕ ਵਾਰ ਵਿੱਚ ਰਾਗ ਦੀ ਵਿਆਖਿਆ ਹੁੰਦੀ ਹੈ, ਇੱਕ ਅੱਧਾ ਸ਼ਲੋਕ ਹੁੰਦਾ ਜ਼ਰੂਰ।
ਬਿਲਕੁਲ ਹੁੰਦਾ ਗੁਜਰੀ।
ਨਹੀਂ ਨਹੀਂ, ਇਹ ਤਾਂ ਉਹਦਾ ਮੀਨਿੰਗ ਦੱਸਿਆ ਵੀ ਗੁਜਰੀ ਰਾਗ ਗਾਉਣ ਦਾ ਤਾਂ ਹੀ ਫਾਇਦਾ ਜੇ ਆ ਉੱਪਰ ਵਾਲਾ ਕੰਮ ਹੋ ਸਕੇ। ਹੈ ਜੀ,
ਗੁਜਰੀ ਕਹਿੰਦੇ ਉਹਨੂੰ ਜੇ ਉਹਨੇ ਜਾਤ ਗਵਾ ਲਈ।
ਅੱਛਾ ਜੀ,
ਗੁਜਰੀ ਦਾ ਮਤਲਬ ਗੁਜਰ ਗਈ, ਬੀਤੇ ਦੀ ਗੱਲ ਹੋ ਗਈ ਉਹ।
ਠੀਕ ਹੈ ਜੀ,
ਆਪਾਂ ਕਹਿੰਦੇ ਫਲਾਣਾ ਬੰਦਾ ਗੁਜਰ ਗਿਆ, ਉੱਥੋਂ ਅਰਥ ਲਾਓ, ਤੁਸੀਂ ਇਹਦੀ ਜਾਤ ਦੀ ਗੱਲ ਨਾ ਕਰੋ।
ਨਾ ਮੈਂ ਜਾਤ ਦੀ ਨਹੀਂ, ਮੈਂ ਤਾਂ ਗੁਜਰੀ ਅੱਖਰ ਦੀ ਗੱਲ ਕਰ ਰਿਹਾ।
ਗੁਜਰੀ ਅੱਖਰ ਹੈ, ਗੁਜਰ ਗਈ, ਖਤਮ ਹੋ ਗਈ ਉਹਦੀ ਕਹਾਣੀ।
ਠੀਕ ਹੈ ਜੀ,
ਫੇਲ ਗਈ ਉਹ, 84 ਲੱਖ ਜੋਰ ਪਹੁੰਚ ਗਈ, ਉਹ 84 ਲੱਖ ਵਾਲਾ ਗੇੜਾ ਉਹਦਾ ਗੁਜਰ ਗਿਆ।
ਠੀਕ ਹੈ ਜੀ,
ਖਤਮ ਹੋ ਗਿਆ ਸਰੀਰ, ਉਹਨੇ ਤਿਆਗਤਾ ਮਾਇਆ ਵਾਲਾ, ਸੋ ਆਪਣਾ ਪਾ ਲਿਆ।
ਠੀਕ ਹੈ ਜੀ, ਗੁਜਰੀ ਜਾਤ ਗਵਾਰ ਜਾਂ ਸੋ ਪਾਏ ਆਪਣਾ
ਗੁਰ ਗਵਾਰੀ ਦਾ ਗਵਾ ਲਈ।
ਹਾਂਜੀ, ਠੀਕ ਹੈ ਜੀ,
ਮਾਇਆ ਤਿਆਗ ਦਿੱਤੀ, ਧਰਮ ਕਾ ਨਾਸ ਕਰਤਾ ਅੰਦਰੋਂ ਗੁਰ ਪ੍ਰਸਾਦ। ਗੁਜਰੀ ਲਫ਼ਜ਼ ਤਾਂ ਆਇਆ ਇਸ ਲਿੰਗ ਗੁਰਮੁਖੀ ਇਸਤਰੀ ਲਿੰਗੇ ਹੁੰਦਾ।
ਅੱਛਾ ਜੀ,
ਕਿਤੇ ਇਹ ਨਾ ਸਮਝਣਾ ਵੀ ਔਰਤ ਵਾਸਤੇ ਆਇਆ, ਗੁਰਮੁਖੀ ਵੀ ਆਇਆ ਲਫ਼ਜ਼, ਇੱਥੇ ਆ ਕੇ ਤਾਂ ਫਰਕ ਸਫਾਈ ਨਾਲ ਰਿਹਾ ਜਾਂਦਾ। ਗੁਰਮੁਖੇ ਹਰ ਪਾਇਆ ਵੀ ਹੈ, ਜੋ ਸ਼ਬਦ ਦੇ ਹੁਕਮ ਦੇ ਅਧੀਨ ਹੈ ਸਭਨਾਰ, ਜੋ ਹੁਕਮ ਹੈ ਹਾਕਮ ਹੈ ਉਹ ਪੁਰਖ। ਹੁਕਮ ਨੇ ਸਾਰੀਆਂ ਮੱਤਾਂ ਨੂੰ ਪੂਰਾ ਕੀਤਾ।
ਠੀਕ ਹੈ ਜੀ,
ਪੁਰਖ ਦਾ ਮਤਲਬ ਹੈ ਪੂਰਾ ਕਰਨ ਵਾਲਾ, ਇਹਨਾਂ ਦਾ ਅਧੂਰਾਪਣ, ਸਾਰੀਆਂ ਮੱਤਾਂ ਦਾ ਅਧੂਰਾਪਣ ਜਿਹਨੇ ਪੂਰਾ ਕੀਤਾ ਉਹ ਪੁਰਖ ਹੈ। ਬਾਕੀ ਉਹਦੇ ਹੁਕਮ ਦੇ ਵਿੱਚ
ਇੰਨਾ
ਹੀ ਅਰਥ ਹੈ ਉਹਦਾ, ਸੰਸਾਰੀ ਨਾਰ ਪੁਰਖ ਵਾਲਾ ਅਰਥ ਕੋਈ ਨੀ ਹੋਣਾ। ਇਹ ਵਿਦਵਾਨਾਂ ਦੇ ਘਰ ਹੋਊਗਾ, ਸਾਡੇ ਵੇਲੇ ਚ ਨਹੀਂ ਆਉਂਦਾ ਇਹ ਅਰਥ। ਗੁਰਮੁਖਾਂ ਦੇ ਵੇਲੇ ਦਾ ਅਰਥ ਨਹੀਂ ਇਹ, ਉਹਨਾਂ ਵਿਦਵਾਨਾਂ ਦੇ ਕਾਲਜਾਂ ਦੇ ਵੇਲੇ ਦਾ ਅਰਥ ਹੈ।
ਠੀਕ ਹੈ ਜੀ, ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ।
ਗੁਰ ਕੈ ਸ਼ਬਦ ਵਿਚਾਰ ਵਿੱਚ ਰਹਿੰਦੀ ਹੈ, ਹੁਣ ਉਹ ਗੁਰਬਾਣੀ ਵਿਚਾਰ ਵਿੱਚ ਰਹਿੰਦੀ ਹੈ, ਦੂਏ ਘਰ ਜਾਂਦੀ ਹੋਈ ਨਹੀਂ, ਸੋਚ ਦੇ ਘਰ ਨਹੀਂ ਜਾਂਦੀ, ਵਿਚਾਰ ਦੇ ਘਰ ਚ ਰਹਿੰਦੀ ਹੈ। ਸੋਚ ਵਾਲਾ ਘਰ ਛੱਡਤਾ, ਤ੍ਰਿਕੁਟੀ ਛੱਡਤੀ, ਹਿਰਦਾ ਲੈ ਲਿਆ, ਹਿਰਦਾ ਵਿਚਾਰ ਵਾਲਾ ਘਰ ਹੈ। ਗੁਰ ਕੈ ਸ਼ਬਦ ਵਿਚਾਰ
ਅਨ ਦਿਨ ਹਰ ਜਪ ਜਾਪਣਾ।
ਹਰ ਕੀ ਹੈ? ਇਹਦਾ ਜਿਹੜਾ ਜਪ, ਇਹਨੂੰ ਜਿਹੜਾ ਜਾਣ, ਇਹਦੀ ਜਾਣਕਾਰੀ ਹੈ, ਜਪ ਜਾਣਕਾਰੀ ਹੈ, ਇਹਨੂੰ ਸਮਝਣਾ ਹਰ ਨੂੰ। ਇਹ ਹਰ ਕੀ ਕਥਾ ਹੈ ਸਾਰੀ, ਅਸਲ ਦੇ ਵਿੱਚ ਇਹ ਪਰਮੇਸ਼ਰ ਦੀ ਕਥਾ ਨਹੀਂ, ਰੱਬ ਦੀ ਕਥਾ ਨਹੀਂ। ਰੱਬ ਗਾਹ ਜਪੇ, ਰੱਬ ਨਾ ਜਪੇ, ਨਾ ਮਰਿਆ, ਨਾ ਉਹਦਾ ਮਾਂ, ਨਾ ਪਿਓ, ਉਹਦੀ ਕਥਾ ਕਿਵੇਂ ਹੋ ਜੂ? ਨਾ ਉਹਦਾ ਕੋਈ ਵਜੂਦ ਹੈ, ਨਾ ਅਖਰੂਤੀ, ਉਹਦੀ ਕਥਾ ਕਿਵੇਂ ਹੋ ਜੂ? ਉਹਨੇ ਤਾਂ ਸੁਣਾਈ ਹੈ ਕਥਾ, ਇਹਦੀ ਉਹ ਸੁਣਾਈ ਹੈ ਇਹਦੀ, ਆ ਜਿਹੜਾ ਸੁਣ ਰਿਹਾ ਨਾ ਇਹਦੀ ਉਹ ਕਥਾ ਇਹਨੂੰ ਸੁਣਾਈ ਹੈ। ਆ ਤੂੰ ਖੂਜ ਕਿਉਂ ਡਿਗਿਆ ਬੜਿਆ ਅਕਲਮੰਦ, ਤੂੰ ਕਿਉਂ ਵਿਛੜਿਆ ਸੱਚਖੰਡ ਤੋਂ ਥੱਲੇ ਕਿਉਂ ਡਿਗਿਆ? ਹੁਣ ਕਿੰਨਾ ਚਿਰ ਡਿੱਗਿਆ ਰਹੇਗਾ? ਜੇ ਇੱਥੋਂ ਦੁਖੀ ਹੋ ਗਿਆ ਤਾਂ ਕਿਵੇਂ ਤਰੀਕਾ ਫਿਰ ਮੇਰੇ ਕੋਲ ਪਹੁੰਚਣ ਦਾ? ਆ ਕਥਾ ਤੇ ਹਕੀਕਤ ਹੈ। ਹਰਕੀਆਂ ਕਥਾ ਕਹਾਣੀਆਂ ਗੁਰਬੀਤ ਸੁਣਾਈਆਂ, ਗੁਰਬੀਤ ਵੀ ਆ ਗਿਆ, ਆਮਦਾਰੀਆਂ ਕਰੋ ਕਥਾ, ਹੋਰ ਕੀ ਸੁਣਦਾ।
ਠੀਕ ਹੈ। ਜਿਸ ਸਤਿਗੁਰ ਮਿਲੇ ਤਿਸ ਭਉ ਪਵੈ ਸਾ ਕੁਲਵੰਤੀ ਨਾਰ।
ਸਤਿਗੁਰ ਮਿਲੇ, ਸਤਿਗੁਰ ਮਿਲ ਜਾਂਦਾ, ਜਿਹਨੂੰ ਸੱਚ ਦਾ ਗਿਆਨ ਮਿਲ ਜਾਂਦਾ, ਜਿਹਨੂੰ ਸੱਚ ਦਾ ਪਤਾ ਲੱਗ ਜਾਂਦਾ, ਉਹਦੇ ਹਿਰਦੇ ਵਿੱਚ ਪ੍ਰੇਮ ਪੈਦਾ ਹੋ ਜਾਂਦਾ। ਭਉ ਭਉ ਪ੍ਰੇਮ।
ਅੱਛਾ।
ਇੱਕ ਭੈ ਹੁੰਦਾ, ਇੱਕ ਭਉ ਹੁੰਦਾ, ਉਹਦੇ ਅੰਦਰ ਪ੍ਰੇਮਾ ਭਗਤੀ ਹੈ ਨਾ, ਇਹਦਾ ਗਿਆਨ ਹੈ, ਪ੍ਰੇਮ ਪੈਦਾ ਕਰਦਾ। ਸਾਰੇ ਹੀ ਇੱਕੋ ਬਾਪ ਦੀ ਔਲਾਦ ਨੇ। ਇਹ ਤਾਂ ਡਿਊਟੀਆਂ ਨੇ, ਜਿਹੋ ਜੀ ਅਕਲ ਹੋਈ ਜੀ ਡਿਊਟੀ ਸੰਭਾਲੀ ਹੋਈ ਹੈ। ਜਿਹਦੀ ਕੋਲੋਂ ਅਕਲ ਹੁੰਦੀ ਹੈ ਉਹਦੀ ਕਿ ਡਿਊਟੀ ਸੰਭਾਲਦਾ ਹੁੰਦਾ ਘਰ ਤੇ। ਵੱਡੀ ਡਿਊਟੀ ਦੇ ਦੇਣਗੇ ਵਿਗਾੜ ਦੂਗਾ। ਵਿਗੜਨਾ ਤਾਂ ਕਰਦਾ ਹੀ ਹੈ। ਜੇ ਕੋਈ ਸਿਆਣਾ ਸਮਾਰ ਦੂਗਾ ਸਿਮਰਦਾ ਤਾਂ ਉਹਦਾ ਵੀ ਨਾਲੇ ਹੈ। ਸਿਮਰਦਾ ਤਾਂ ਕਰਦਾ ਹੀ ਹੈ, ਕਰਦਾ ਹੀ ਵਿਗੜਨਾ, ਕਰਦਾ ਹੀ ਸਿਮਰਨਾ, ਘਰ ਦੇ ਵਿੱਚ ਉਹ ਵੀ ਵਾਲਕ ਬਰਾਬਰਦਾ ਹੀ ਹੈ। ਹਾਂਜੀ
ਹਾਂਜੀ। ਜਿਸ ਸਤਿਗੁਰੂ ਮਿਲੇ ਤਿਸ ਭਉ ਪਵੈ ਸਾ ਕੁਲਵੰਤੀ ਨਾਰ, ਸਾ ਹੁਕਮ ਪਛਾਣੇ ਕੰਤਕਾ ਜਿਸ ਨੂੰ ਕਿਰਪਾ ਕੀਤੀ ਕਰਤਾਰ।
ਸਾ ਕੁਲਵੰਤੀ ਨਾਰ, ਕੁਲਵੰਤੀ ਨਾਰ ਹੈ ਫਿਰ ਉਹ, ਫਿਰ ਉਹ ਦਿਵਲ ਕੁਲਵੰਤੀ ਹੈ, ਦਿਵਲ ਕੁਲ ਹੈ ਉਹਦੀ, ਉਹ ਕੁਲ ਪਿਛਲੀ ਗਈ, ਜਦਵਾਂ ਦੀ ਕੁਲ ਗਈ, ਤਾਂ ਉਹ ਸੀਤਾ ਰਹੀ, ਨਾ ਦ੍ਰੋਪਦੀ ਰਹੀ, ਨਾ ਸੋਇਆ ਰਹੀ, ਕੁਲਾ ਹੋਰ ਸੀ। ਸਰੀਰਕ ਕੁਲ ਨਹੀਂ ਹੈ, ਉਹ ਕਲੀ ਹੈ, ਉਹ ਦਿਮਲ ਕੁਲ, ਬਲ ਰਹਿਤ ਕੁਲ, ਨਿਰਾਕਾਰੀ ਕੁਲ, ਇੱਕ ਪਿਤਾ ਇੱਕ ਕੇ ਬਾਰਕ। ਸੋ ਕੁਲਵੰਤੀ ਨਾਰ, ਕੁਲ ਇੱਕੋ ਹੀ ਹੈ, ਕੁਲ ਦੋ ਤਾਂ ਹੈ ਜੀ, ਸੰਸਾਰ ਚ ਇੱਕੋ ਕੁਲ ਹੈ, ਇੱਕ ਪਿਤਾ ਇੱਕ ਕੇ ਬਾਰਕ। ਉਹ ਕੁਲਵੰਤੀ ਨਾਰ ਹੈ, ਉਹ ਆਪਣੇ ਕੁਲ ਦੀ ਗੱਲ ਕਰਦੀ ਹੈ, ਆਪਣੇ ਕੁਲ ਦਾ ਸੁਧਾਰ ਕਰਦੀ ਹੈ। ਕੁਲ ਤਾਂ ਸਾਰਾ ਸੰਸਾਰ ਹੀ ਹੈ ਸਾਡਾ, ਸਾਡਾ ਬਗਾਨਾ ਕੌਣ ਹੈ? ਨਾ ਕੋਈ ਬੈਰੀ, ਨਾ ਹੈ ਬਗਾਨਾ, ਕੌਣ ਦੇ ਬਗਾਨੇ ਇਹਨਾਂ ਦੇ? ਅਜਿਹਾ ਠੀਕਰੀਆਂ ਵਾਸਤੇ ਲੜਨਾ, ਜ਼ਮੀਨਾਂ ਦੇ ਟੁਕੜਿਆਂ ਵਾਸਤੇ, ਠੀਕਰਿਆਂ ਵਾਸਤੇ ਲੜਨਾ, ਉਹਨਾਂ ਦੀਆਂ ਕੁਲਾਂ ਆਪਣੀਆਂ ਬਣਾਈਆਂ ਹੋਈਆਂ ਨੇ, ਉਹ ਰਹਿਣ ਆਪਣੀਆਂ ਰੱਖਣ ਕੁਲਾਂ, ਗੁਰਬਾਣੀ ਦੇ ਉਹਨਾਂ ਕੁਲਾਂ ਦਾ ਕੀ ਲੈਣਾ? ਉਹ ਝਗੜਾ ਇੱਥੇ ਹੀ ਹੈ, ਸੰਸਾਰ ਦੇ ਵਿੱਚ ਹੀ ਝਗੜਾ ਹੈ। ਸੋ ਕੁਲਵੰਤੀ ਨਾਰ,
ਸਾ ਹੁਕਮ ਪਛਾਣੇ ਕੰਤਕ,
ਉਹ ਕੰਤ ਦੇ ਹੁਕਮ ਨੂੰ ਪਛਾਣਦੀ ਹੈ ਜਾ ਕੇ ਕਿਤੇ, ਫਿਰ ਹੁਕਮ ਪਛਾਣਿਆ ਜਾਂਦਾ। ਸਾ ਹੁਕਮ ਪਛਾਣੇ ਕੰਤਕ
ਜਿਸ ਨੂੰ ਕਿਰਪਾ ਕੀਤੀ ਕਰਤਾਰ,
ਜਿਸ ਨੂੰ ਕਿਰਪਾ ਕੀਤੀ ਕਰਤਾਰ, ਕਰਤਾਰ ਨੇ ਵੀ ਕਿਰਪਾ ਕੀਤੀ, ਕਰਤਾਰ ਨੇ ਕਿਰਪਾ ਕੀਤੀ ਹੈ, ਜਿੰਨੀ ਉਹਦੀ ਬੁੱਧੀ ਦੀ ਘਾਟ ਸੀ ਉਹਦੀ ਗੋਰ ਦੇਤੀ, ਜਿਵੇਂ ਜਾਣੇ ਤੇ ਚੜ੍ਹਦੀ ਨਾ ਹੁੰਦਾ, ਥੋੜਾ ਜਿਹਾ ਸਾਰਾ ਲਾ ਕੇ ਚੜ੍ਹਾ ਦਈਏ ਉਹਨੂੰ, ਇੰਨੀ ਕੇ ਕਿਰਪਾ ਹੁੰਦੀ ਹੈ, ਬਾਕੀ ਜੋ ਰੋਦਾ ਹੀ ਹੁੰਦਾ ਚੜ੍ਹਨ ਵਾਲੇ ਦਾ ਹੀ, ਐਵੇਂ ਉਗੜਦਾ ਸਾਰਾ ਲਾ ਦਈਏ, ਇਹ ਕਿਰਪਾ।
ਉਹ ਕੁਚੱਜੀ ਕੁਲੱਖਣੀ ਪਰ ਹਰ ਛੋਡੀ ਪਧਾਰ,
ਉਹ ਦੂਜੀ ਜਿਹੜੀ ਹੈ, ਦੂਜੀ ਕੈਟਾਗਰੀ ਹੈ, ਕੁਚੱਜੀ ਹੈ, ਕੁਲੱਖਣੀ ਹੈ। ਕੁਚੱਜੀ ਕੁਲੱਖਣੀ ਕੌਣ ਹੈ? ਉਹ ਤਰੀਆ ਜਰਤਰਾਣੀਆਂ ਕੁਚੱਜੀਆਂ ਕੁਲੱਖਣੀਆਂ ਇਹਨਾਂ ਸਾਰੀਆਂ, ਕੁਚੱਜੀਆਂ ਵੀ ਨੇ ਕੁਲੱਖਣੀਆਂ ਵੀ ਨੇ, ਪਰ ਹਰ ਛੋਡੀ ਪਧਾਰ, ਉਹ ਪਧਾਰ ਦੀਆਂ ਛੱਡੀਆਂ ਹੋਈਆਂ ਨੇ, ਸੱਚ ਨਾਲ ਜੁੜੀਆਂ ਹੋਈਆਂ, ਮਾਇਆ ਨਾਲ ਜੁੜੀਆਂ ਹੋਈਆਂ ਨੇ ਸਾਰੀਆਂ, ਸਾਰੀਆਂ ਮਾਇਆ ਦੀਆਂ ਗੱਲਾਂ ਨੇ, ਲੋਕਾਂ ਨੂੰ ਧੋਖਾ ਦੇਣ ਦੇ ਛੜਿਆਂਤਰ ਨੇ ਸਾਰੇ, ਧਰਮ ਦਾ ਚੋਲਾ ਪਾਇਆ ਹੋਇਆ।
ਤੇ ਬੁੱਧੀ ਦੀ ਗੱਲ ਹੋ ਰਹੀ ਹੈ?
ਉਹ ਆਤਮਾ ਦੀ ਗੱਲ ਨਾ, ਜੋ ਉਸ ਕਰਨਾ ਬੁੱਧੀ ਦੀ ਗੱਲ ਨਾ, ਸਰੀਰ ਦੇ ਵਿਚਾਰੇ ਨੇ ਕੀ ਕਰਨਾ? ਜਦ ਕਿ ਗੁਰਬਾਣੀ ਦੇ ਧਰਮ ਦੇ ਵਿੱਚ ਭੇਖ ਵਾਸਤੇ ਕੋਈ ਜਗ੍ਹਾ ਹੀ ਨਹੀਂ ਰੱਖੀ, ਕਿਸੇ ਵੀ ਭੇਖ ਵਾਸਤੇ ਕੋਈ ਜਗ੍ਹਾ ਨਹੀਂ, ਖਾਲਸੇ ਦਾ ਵੀ ਭੇਖ ਨਹੀਂ ਹੈ ਵਰਦੀ ਹੈ, ਮਾਨਸ ਪਾਸ਼ਾ ਨੇ ਕਾਲਪੁਰਖ ਦੀ ਫੌਜ ਕਿਹਾ, ਫੌਜ ਦੀ ਵਰਦੀ ਹੁੰਦੀ ਹੈ, ਭੇਖ ਨਹੀਂ ਕਹਿ ਸਕਦੇ। ਜਿਹੜੇ ਭੇਖ ਕਹਿੰਦੇ ਨੇ ਸਿੱਖ ਬੁੱਧੀ ਹਿੰਦੂ ਵਿਚਾਰੇ, ਉਹਨਾਂ ਨੂੰ ਸਿੱਖੀ ਦਾ ਗਿਆਨ ਨਹੀਂ ਹੈ, ਸਦਾ ਦੀ ਭੇਖ ਹੈ, ਸਾਡੀ ਵਰਦੀ ਹੈ, ਵਰਦੀ ਖਾਸ ਉਪਰ ਚਪਾਈ ਜਾਂਦੀ ਹੈ। ਇਹ ਵੀ ਗੱਲ ਹੈ। 14 ਸਾਲ ਦੇ ਘੱਟ ਪਹਿਲਾਂ ਕਦੇ ਵੀ ਵਰਦੀ ਨਹੀਂ ਸੀ ਪਾਈ ਜਾਂਦੀ। 14 ਸਾਲ ਤੇ ਬਾਅਦ ਹੀ 13 ਸਾਲ ਇਹ ਆ 14 ਸਾਲ 12 ਸਾਲ ਤਾਂ ਬਾਲਪਨ ਬੀਤੇ ਹੈ। ਵਰਦੀ ਤੁਸੀਂ ਕਿਵੇਂ ਪਾ ਦੋਗੇ? ਬਾਲਪਨ ਦੇ ਵਿੱਚ ਤਰਫ ਨੂੰ ਤਾੜ ਕੇ ਵੀ ਕਰਾ ਦੋਗੇ? 12 ਸਾਲ ਬਾਲਪਨ ਬੀਤੇ, 20 ਵਰਸ ਕੱਚ ਤਪਨਾ ਕੀਓ, 30 ਵਰਸ ਕੱਚ ਦੇਵ ਨਾ ਪੂਜਾ, ਅਬ ਪਛਤਾਨਾ ਫਿਰਤ ਪਿਓ। ਯਾਨੀ 12 ਸਾਲ ਤੱਕ ਤਾਂ ਵਰਦੀ ਪਾਏ ਨਹੀਂ ਨਾ ਸਕਦੇ। 6000 ਸਾਲ ਦੇ ਵਰਦੀ ਸੀਗੀ, ਅਜੀਤ ਸਿੰਘ ਦੇ ਤਾਂ ਜੰਗ ਕੀਤੀ ਹੈ ਉਹਨਾਂ ਨੇ। ਜੋਰਾਵਰ ਫਤਿਹ ਸਿੰਘ ਦੇ ਵਰਦੀ ਨਹੀਂ ਸੀ, ਜੰਗ ਨਹੀਂ ਕੀਤੀ। ਜੇ ਵਰਦੀ ਹੁੰਦੀ ਜੰਗ ਕਰਦੇ ਹੋ ਵੀ ਐ ਨਹੀਂ ਸੀ ਉਹਨਾਂ ਦੇ ਕਹੇ ਤੇ ਨਿਊਜ ਖੜੇ ਹੁੰਦੇ, ਜੇ ਉਹਨਾਂ ਨੇ ਕਹੇ ਤਾਂ ਖੜੇ ਹੋ ਜਾਂਦੇ ਨਿਊਜ, ਤਲਵਾਰਾਂ ਧੂਕੇ ਪੈ ਜਾਂਦੇ। ਵਰਦੀ ਨਹੀਂ ਸੀਗੀ, ਅਜੇ ਫੌਜੀ ਨਹੀਂ ਸੀ ਉਹ, ਉਹਨਾਂ ਨੂੰ ਹੁਕਮ ਨਹੀਂ ਸੀ ਲੜਨ ਦਾ, ਲੜਨਾ ਹੁਕਮ ਫੌਜੀ ਨੂੰ ਹੁੰਦਾ। ਕੱਲ ਮੇਰੇ ਪੈਦਾ ਵੀ ਉਹ ਕਰਦੇ ਨੇ, ਕਹਿੰਦੇ ਨੇ ਫੌਜ ਇਕੱਠੀ ਕਰਾਂਗੇ ਜਾਂ ਸੁਣਾ ਹੋਊਗਾ। ਟਾਰਗੇਟ ਉਹੀ ਹੈ ਪਰ ਉਮਰ ਵੀ ਉਹ ਹੈ। ਜੰਗ ਕਰਾਂਗੇ ਫਿਰ ਇਕੱਠੇ ਕਰਾਂਗੇ, ਕਰਾਂਗੇ ਟਾਈਮ ਆਏ ਤੇ ਕਰਾਂਗੇ। ਹਾਂ, ਅੰਦਰ ਇਹ ਇਰਾਦਾ, ਅੰਦਰਲਾ ਇਰਾਦਾ ਦੱਸਦਾ।
ਭੈ ਪਈਐ ਮਲ ਕੱਟੀਐ, ਨਿਰਮਲ ਹੋਵੇ ਸਰੀਰ, ਅੰਤਰ ਪ੍ਰਗਾਸ ਮਤ ਉਤਮ ਹੋਵੇ, ਹਰ ਜਪ ਗੁਣੀ ਗਹੀ।
ਜੇ ਡਰ ਪੈ ਜਾ ਹੁਕਮ ਦਾ, ਜਦ ਹੁਕਮ ਦਾ ਕੀ ਹੁਕਮ? ਉਹ ਜਮਣ ਵਾਲਾ ਹੀ ਹੈ। ਜੇ ਮਰਨਾ ਯਾਦ ਰਹੇ ਤਾਂ ਦੁਨੀਆ ਨਾਲੋਂ ਆਪੇ ਹੀ ਕੱਟ ਲੈਂਦਾ, ਤੋੜ ਲੈਂਦਾ। ਮਰਨਾ ਤਾਂ ਮਨ ਵਿਸਰਿਆ ਹੋਇਆ। ਉਹ ਕਹਿੰਦਾ ਭਾਈ ਜਿਹੜੀ ਡੋਰੀ ਖਿੱਚ ਕੇ ਤੋੜਨੀ ਹੈ ਉਦੋਂ ਤਕਲੀਫ ਹੋਊ, ਪਹਿਲਾਂ ਹੀ ਹੌਲੀ ਹੌਲੀ ਗੱਡਣਾ ਖੋਲ ਲੋ। ਉਹ ਲੰਜ ਬੰਨੀ ਹੋਈ ਹੈ, ਜੰਜੀਰ ਬੰਨੀ ਹੋਈ ਹੈ, ਟਾਈਮ ਨੇੜੇ ਆ ਗਿਆ, ਉਹਨਾਂ ਨੇ ਤੋੜਨੀ ਹੈ, ਉਹਨਾਂ ਦਾ ਘੜੀਸ ਲੈਣਾ, ਟਰੈਕਟਰ ਮਗਰ ਪਾ ਕੇ ਆਪੇ ਟੁੱਟ ਜੂ, ਸਵਾਦ ਆਊਗਾ। ਜੇ ਟੁੱਟੂਗੀ ਖਬਰਾਂ 100 ਕਿਲੋਮੀਟਰ ਤੇ ਜਾ ਕੇ ਟੁੱਟੇ, ਪਹਿਲਾਂ ਹੀ ਨਾ ਖੋਲ ਕੇ ਰੱਖ ਦਈਏ। ਟਰੈਕਟਰ ਦੀ ਜੀ ਨਾ ਖਿੱਚ ਕੇ ਲੈ ਜਾਣ, ਸਰੀਰ ਪਿਆ ਰਹੇ ਉੱਥੇ। ਪੈ ਪੈ ਗਿਆ, ਪੈ ਪੈ ਨੀ ਪੈਣਾ,
ਮਲ ਕੱਟੀ
ਫਿਰ ਕੱਟਿਆ ਜਾਂਦਾ, ਕੱਟ ਲੈਂਦਾ, ਸੰਸਾਰ ਨੂੰ ਤੋੜ ਲੈਂਦਾ, ਅਮਲ ਸਭ ਤੋੜ ਲੈਂਦਾ। ਫਿਰ ਪਤਾ ਵੀ ਤੋੜਨੀ ਤਾਂ ਹੈ, ਉਹ ਹੁਣ ਇਹਨੂੰ ਤੋੜੋ, ਅਗਲੇ ਤੋੜ ਦੇਣਗੇ ਮੈਲ ਕਰਕੇ। ਜਿੰਨਾ ਚਿਰ ਮੈਲ ਹੈ ਮਨ ਚ ਜੁੜਿਆ ਹੈ ਮਾਇਆ ਨਾਲ, ਜੇ ਮੈਲ ਕੱਟੀ ਗਈ ਤਾਂ ਵੀ ਕੱਟਿਆ ਗਿਆ।
ਹਾਂਜੀ, ਨਿਰਮਲ ਹੋਵੇ ਸਰੀਰ,
ਨਿਰਮਲ ਹੋਵੇ ਸਰੀਰ, ਫਿਰ ਨਿਰਮਲ ਸਰੀਰ ਹੋ ਜਾਂਦਾ। ਜੇ ਮੈਲ ਛੱਡ ਦਿੰਦਾ ਮਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਭਰਮ ਛੱਡ ਦਿੰਦਾ, ਸਰੀਰ ਨਿਰਮਲ ਹੋ ਜਾਂਦਾ। ਗੁਜਰੀ ਦਾ ਸਰੀਰ ਅਲੱਗ ਹੋ ਗਿਆ, ਇਸ ਤਰੀਕੇ ਨਾਲ ਗੁਜਰੀ ਨੇ ਸਰੀਰ ਆਪਣਾ ਅਲੱਗ ਕਰ ਲਿਆ।
ਇਹ ਹਿਰਦੇ ਦੀ ਗੱਲ ਹੋ ਰਹੀ ਹੈ ਜੀ,
ਅੰਦਰਲੇ ਸਰੀਰ ਦੀ ਗੱਲ ਹੈ। ਹਿਰਦਾ ਕਹਿ ਲੋ ਚਾਹੇ ਕੁਛ ਕਹਿ ਲੋ, ਸਰੀਰ ਹੈ ਜਿਹੜਾ ਅਸਲੀ ਸਰੀਰ, ਉਹਦੀ ਗੱਲ ਹੋਈ। ਬਾਹਲਾ ਦਾ ਕੱਪੜਾ ਹੈ, ਬਾਹਲਾ ਕਿਹਦੇ ਸਰੀਰ ਹੈ? ਤੈਨੂੰ ਗੱਲ ਹੈ ਤਾਂ ਕੱਪੜਾ ਪਾਇਆ ਹੋਇਆ।
ਹਾਂਜੀ, ਅੰਤਰ ਪ੍ਰਗਾਸ ਮਤ ਉਤਮ ਹੋਵੇ, ਹਰ ਜਪ ਗੁਣੀ ਗਹੀਰ।
ਅੰਤਰ ਪ੍ਰਗਾਸ ਹੈ, ਪ੍ਰਕਾਸ਼ ਨਹੀਂ ਹੈ, ਪ੍ਰਕਾਸ਼ ਬਾਹਰ ਹੁੰਦਾ, ਪ੍ਰਕਾਸ਼ ਅੱਖਾਂ ਨਾਲ ਦੀਦਾ। ਅੰਤਰ ਅੰਤਰ ਪ੍ਰਗਾਸ, ਪ੍ਰਗਾਸ ਗਿਆਨ ਦਾ ਹੁੰਦਾ, ਉਹ ਬਿਨਾਂ ਅੱਖਾਂ ਤੋਂ ਦੀਦਾ ਹੁੰਦਾ। ਪ੍ਰਗਾਸ ਦੀ ਰੋਸ਼ਨੀ ਚ ਬਿਨਾਂ ਅੱਖਾਂ ਦੇ ਦੀਦਾ।
ਅੰਤਰ ਪ੍ਰਗਾਸ ਮਤ ਉਤਮ ਹੋਵੇ, ਹਰ ਜਪ ਗੁਣੀ ਗਹੀਰ।
ਮਤ ਉਤਮ ਹੋਵੇ, ਜੇ ਅੰਦਰ ਪ੍ਰਗਾਸ ਹੋ ਜਾਏ ਉਦੋਂ ਉੱਪਰ ਮਤ ਕੋਈ ਨਹੀਂ ਹੈ। ਮਤ ਉਤਮ ਹੋਵੇ, ਉਹ ਚਿੱਤਮ ਮਤ ਹੋ ਜਾਂਦੀ ਹੈ, ਵਿਵੇਕ ਬੁੱਧੀ ਹੋ ਜਾਂਦੀ ਹੈ।
ਠੀਕ ਹੈ,
ਹਰ ਜਪ ਗੁਣੀ ਗਹੀਰ, ਹਰ ਨੂੰ ਜਪਦਾ ਗੁਣੀ ਗਹੀਰ ਹੋ ਜਾਂਦਾ। ਗੁਣੀ ਗਹੀਰ ਕੌਣ ਹੈ? ਫਕੀਰ ਤੋਂ ਉੱਪਰਲੀ ਡਿਗਰੀ ਹੈ, ਆਖਰੀ ਡਿਗਰੀ ਹੈ। ਜਿਹੜਾ ਗਿਆਨਵਾਨ ਹੈ ਉਹ ਫਕੀਰ ਹੈ, ਸਿਰਫ ਗਿਆਨਵਾਨ ਹੈ। ਗਿਆਨੀ ਹੈ ਫਕੀਰ ਹੈ, ਜਿਹੜਾ ਧਿਆਨੀ ਹੈ ਉਹ ਗੁਣੀ ਗਹੀਰ ਹੈ। ਇੱਕ ਤਾਂ ਗਿਆਨੀ ਹੈ, ਧਿਆਨ ਦੋਹੇ ਪਾਸੇ ਰੱਖਦਾ। ਲੱਡੂ ਦੋਹਾਂ ਦਾ ਹੱਥਾਂ ਚਾਹੁੰਦਾ ਗਿਆ ਰਹੇਗਾ। ਇੱਕ ਧਿਆਨ ਇੱਕ ਲੱਡੂ ਛੱਡੇ ਦਿੱਤਾ, ਇੱਕ ਤੇ ਧਿਆਨ ਜਿਸ ਕੇ ਹਿਰਦੇ ਧਨ ਵਸੇ ਤਿਸ ਕਾ ਨਾ, ਫਕੀਰ ਜਿਹਦੇ ਹਿਰਦੇ ਚ ਗਿਆਨ ਵਸਦਾ ਨਾ, ਗਿਆਨ ਧਨ ਹੈ ਇਸ ਕਾ ਨਾ, ਫਕੀਰ ਜਿਸ ਕੇ ਹਿਰਦੇ ਤੂੰ ਵਸੇ ਤੇ ਨਾਲ ਗੁਣੀ ਗਹੀਰ, ਜਿੱਥੇ ਤੂੰ ਵਸਦਾ ਤੇ ਤੋਂ ਧਿਆਨ ਫਿਰ ਕਿਹਦਾ ਹਟ ਜੂ, ਜੇ ਤੂੰ ਹੀ ਆ ਵਸਿਆ ਫਿਰ ਧਿਆਨ ਹਟਦਾ।
ਠੀਕ ਹੈ ਜੀ। ਭੈ ਵਿੱਚ ਬੈਸੈ ਭੈ ਰਹੇ, ਭੈ ਵਿੱਚ ਕਮਾਵੇ ਕਾਰ, ਇੱਥੇ ਸੁਖ ਵਡਿਆਈਆਂ ਦਰਗਾਹ ਮੁਖ ਦੁਆਰ।
ਬੈਂਦੀ ਹੈ ਭੈ ਵਿੱਚ, ਤੁਰਦੀ ਹੈ ਭੈ ਵਿੱਚ, ਕਰਦੀ ਹੈ ਭੈ ਵਿੱਚ, ਬੋਲਦੀ ਹੈ ਭੈ ਵਿੱਚ, ਭੈ ਵਿੱਚ ਬੈਠਾ ਹੈ,
ਭੈ ਰਹੇ
ਭੈ ਰਹੇ ਭੈ ਜੇ ਰਹਿੰਦੀ ਹੈ,
ਭੈ ਵਿੱਚ ਕਮਾਵੇ ਕਾਰ,
ਭੈ ਵਿੱਚ ਕਮਾਵੇ ਕਾਰ। ਜਿੰਨੀ ਬੜੀ ਔਖੀ ਚੁਗੀ ਹੈ, ਖੱਟ ਬੜੀ ਔਖੀ ਚੁਗੀ ਹੈ ਰੇਤ ਵਿੱਚੋਂ, ਜੇ ਦੋ ਕਦਾਣੇ ਹੁਣ ਪੈ ਗਏ ਨਾ ਰੇਤੇ ਦੇ, ਸਾਰੀ ਉਹ ਰੋਲਣੀ ਪੈ ਜੂ, ਰਿਜੈਕਟ ਹੋ ਜੂਗੀ ਸੱਚਖੰਡ ਚੋਂ ਜਾ ਕੇ। ਇੱਕ ਦੋ ਦਾਣੇ ਜੇ ਪੈ ਗਏ, ਜੋ ਜੋ ਨੇੜੇ ਨੂੰ ਜਾਂਦੀ ਹੈ ਤਿਉਂ ਤਿਉਂ ਧਿਆਨ ਜ਼ਿਆਦਾ ਵੱਧਦਾ ਜਾਂਦਾ ਵੀ ਹੁਣ ਨਾ ਪੈ ਜਾ। ਹਾਂ ਪੈ ਵੀ ਵੱਧਦੀ ਜਾਂਦੀ ਹੈ, ਬਹੁਤ ਫੂਕ ਫੂਕ ਪੈ ਰੱਖਣਾ ਪੈਂਦਾ।
ਇੱਥੇ ਸੁਖ ਵਡਿਆਈਆਂ ਦਰਗਾਹ ਮੁਖ ਦੁਆਰ,
ਇੱਥੇ ਸੁਖ, ਇੱਥੇ ਤਾਂ ਸੁਖ, ਇੱਥੇ ਅਸਲ ਸੁਖ ਦੁੱਖ ਵੀ ਸੁਖ ਹੈ ਇੱਥੇ ਵਾਲਾ, ਕਿਉਂਕਿ ਦੁੱਖ ਦਾਰੂ ਹੈ। ਇੱਥੇ ਜੇ ਸੁਖ ਨੂੰ ਸੁਖੇ ਕਹਿ ਕੇ ਮੈਂ ਲੰਘ ਜਾਂਦਾ ਤਾਂ ਭਰੇਖਾ ਪੈਂਦਾ।
ਹਾਂਜੀ,
ਸੱਤੀ ਦਵੀ ਦੇ ਬੈਠੇ ਵਾਲੇ ਨੂੰ ਅਗਲਾ ਕਹਿੰਦਾ ਸੁਖ ਹੈ, ਆਰਾ ਚੱਲਦਾ ਸਰੀਰ ਤੇ ਸੁਖ ਹੈ।
ਠੀਕ ਹੈ ਜੀ।
ਉਹ ਤਾਂ ਦਾਰੂ ਹੈ, ਇੱਥੇ ਵਾਲਾ ਦੁੱਖ ਦਾਰੂ ਹੈ, ਸੁਖੇ ਆ। ਜਿਹਨੂੰ ਦੁਆ ਮਿਲ ਜਾ, ਦੁਆ ਲੱਗ ਜਾ ਬਿਮਾਰੀ ਨੂੰ ਉਹਨੂੰ ਸੁੱਖ ਹੈ, ਤੇ ਜਿਹਨੂੰ ਦੁਆ ਮਿਲੀ ਨਾ ਉਹਨੂੰ ਉਹ ਸੁੱਖ ਹੈ। ਮਰ ਜਵੇ ਇੱਕ ਆਦਮੀ ਬਿਮਾਰੀ ਦੇ ਵਿੱਚ ਮਰ ਜਾਂਦਾ ਹੈ, ਇੱਕ ਦੀ ਬਿਮਾਰੀ ਕੱਟੀ ਜਾਂਦੀ ਹੈ ਦੁਆ ਮਿਲ ਜਾਂਦੀ ਹੈ। ਜਿਹਦੀ ਬਿਮਾਰੀ ਕੱਟੀ ਗਈ ਦੁਆ ਮਿਲ ਗਈ ਸੁਖੀ ਉਹ ਹੈ, ਤੇ ਜਿਹਨੂੰ ਦੁਆ ਮਿਲੀ ਨੀ ਸੁਖੀ ਉਹ ਹੈ। ਇਸ ਐਂਗਲ ਤੋਂ ਸੁੱਖ ਹੈ, ਸੁੱਖ ਤਾਂ ਔਖਾ ਕਰਦਾ ਸਮਾਂ।
ਸਰੀਰਿਕ ਤਾਂ ਨਹੀਂ, ਆਤਮਕ ਜੇ ਪੱਧਰ ਤੇ ਦੇਖੀਏ ਤਾਂ ਸੁੱਖ ਮਿਲਦਾ ਹੈ ਜੀ।
ਆਤਮਕ ਪੱਧਰ ਤੇ ਤਾਂ ਸੁੱਖ ਰਹਿੰਦਾ ਹੀ ਆ, ਉਹਦਾ ਕੋਈ ਰੌਲਾ ਹੀ ਨਹੀਂ।
ਠੀਕ ਹੈ।
ਇਹ ਲੋਕ ਤਾਂ ਸਰੀਰ ਤੇ ਖੜੇ ਨੇ, ਅਜਿਹਾ ਟਿੱਪਣੀਆਂ ਕਰਦੀਆਂ ਨਾ ਸੁਣਨਾ, ਉਹ ਤਾਂ ਜੋ ਉਹ ਕਿੱਥੇ ਜਾਣਦੇ ਨੇ ਆਤਮਾ ਕੀ ਹੁੰਦੀ ਹੈ, ਉਹ ਤਾਂ ਜੋ ਸਰੀਰ ਤੇ ਖੜੇ ਨੇ।
ਦਰਗਾਹ ਮੁਖ ਦੁਆਰ,
ਦਰਗਾਹ ਦੇ ਵਿੱਚ ਦੀ ਜਮਰਜੀ ਜਾਣ, ਜਮਰਜੀ ਹੋਣ, ਮੁਖ ਦੁਆਰ ਖੁੱਲਾ ਹੋਣਾ ਵਾਸਤੇ।
ਠੀਕ ਹੈ। ਮੁਕਤ ਦੁਆਰਾ ਸੰਕੁਰਾ ਹੈ,
ਉਹ ਤਾਂ ਖੁੱਲਾ ਹੈ, ਸੰਕੁਰਾ ਥਾ ਜਾਂ ਥਾ।
ਠੀਕ ਹੈ ਜੀ।
ਉਲਟੀ ਹੈਗਾ
ਹੁਣ, ਮੋਕਲਾ ਹੋ ਗਿਆ,
ਇੱਥੇ ਆਓ ਜਾਓ, ਕਿੱਧਰੋਂ ਚੱਲੇ ਆ, ਕਿਉਂ ਚੱਲੇ ਆ, ਘੜੀ ਘੜੀ ਜਾਂਦਾ ਉੱਥੇ, ਕਹਿੰਦਾ ਉਹ ਦੁਆਰੇ ਕੀ ਜਾਣ।
ਠੀਕ ਹੈ ਜੀ।
ਇੱਥੇ ਕੋਈ ਪੁੱਛਦਾ ਹੀ ਨਹੀਂ।
ਹਾਂ, ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ।
ਇਹ ਜਿਹੜੀ ਭੈ ਬੁੱਧੀ ਹੈ ਨਾ, ਅਸੀਂ ਭੈ ਬੁੱਧ ਕੇ ਚੱਲੇ ਹੋਏ ਆ, ਭੈ ਵਿੱਚ ਰਹਿਣਾ, ਭੈ ਵਿੱਚ ਬੋਲਣਾ, ਮੁੱਖ ਵਿੱਚ ਰਹਿਣਾ, ਇਹ ਤੇ ਨਿਰਭਉ ਦੀ ਪ੍ਰਾਪਤੀ ਹੋ ਜਾਂਦੀ ਹੈ। ਨਿਰਭਉ ਕੌਣ ਹੈ? ਨਿਰਭਉ ਹੁਕਮ। ਨਿਰਭਉ ਜਾ ਮਿਲਦਾ,
ਮਿਲ
ਨਿਰਭਉ ਜਪਾ ਸਗਲ ਕੋ ਮਿਟਾ, ਕੋਲ ਕਿਰਪਾ ਤੇ ਪ੍ਰਾਣੀ ਛੁਟਾ। ਜਿਹਨੇ ਨਿਰਭਉ ਨੂੰ ਜਪਿਆ ਉਹਦਾ ਸਗਲ ਕੋ ਮਿਟ ਗਿਆ।
ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ।
ਆ ਜਿਹੜੀ ਭੈ ਬੰਦੀ ਹੈ ਨਾ, ਅਸੀਂ ਭੈ ਵਸਾਈਐ ਹਿਰਦੇ ਚ, ਤੇ ਨਿਰਭਉ ਮਿਲਣਾ। ਜੇ ਭੈ ਬਣੀ ਰਹੂ ਨਿਰਭੈ ਮਿਲ ਜੂ, ਜੇ ਭੈ ਟੁੱਟ ਗਈ ਕਿਤੇ ਨਿਰਭੈ ਤੇ ਪਾਂਝੇ ਰਹਿ ਜਾ।
ਠੀਕ ਹੈ ਜੀ। ਜੋਤੀ ਜੋਤ ਅਪਾਰ,
ਜੋਤੀ ਜੋਤ ਅਪਾਰ, ਜੋਤੀ ਮਿਲ ਕੇ ਜੋਤ ਨੂੰ ਪਾਲੇ ਪਾਸੇ ਲੈ ਜਾਂਦੀ ਹੈ ਸੱਚਖੰਡ। ਮਿਲ ਜੋਤੀ, ਜੋਤੀ ਜਦ ਮਿਲਦੀ ਹੈ ਨਾ ਜੋਤ ਨੂੰ, ਇਧਰੋਂ ਪਲਟਾ ਕੇ ਮਾਇਆ ਵੱਲੋਂ ਸੱਚਖੰਡ ਵੱਲ ਲੈ ਜਾਂਦੀ ਹੈ ਉਹਦੇ ਵਿੱਚ ਆਖਣ ਉੱਤੇ ਨੂੰ ਅਪਾਰ ਜਿਹਦਾ ਪਰਲਾ ਪਾਸਾ ਨਹੀਂ ਉਹ ਤਾਂ ਜੋੜ ਦਿੰਦੀ ਹੈ ਸਰਵਵਿਆਪੀ ਕਰ ਦਿੰਦੀ ਹੈ ਸ਼ਬਦ ਨਾਲ ਜੋੜ ਦਿੰਦੀ ਹੈ ਸ਼ਬਦਾਂ ਜੋੜਦੀ ਹੈ ਅਪਾਰ ਹੋ ਗਈ ਸ਼ਬਦ ਦਾ ਪਰਲਾ ਪਾਸਾ ਹੀ ਨਹੀਂ ਸ਼ਬਦ ਤਾਂ ਸਰਵਵਿਆਪੀ ਹੈ
ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੂੰ ਆਪੇ ਬਖਸ਼ੇ ਕਰਤਾਰ
ਨਾਨਕ ਖਸਮੈ ਭਾਵੈ ਸਾ ਭਲੀ ਨਾਨਕ ਕਹਿੰਦਾ ਸੀ ਤਾਂ ਜਿਹੜਾ ਕੁਝ ਕਹਿਣਾ ਸੀ ਕਹਾਇਆ ਸਾਥੇ ਕਹਿਤਾ ਇਹ ਵੀ ਗੱਲ ਉਹਨਾਂ ਨੇ ਕਹਾਈ ਹੈ ਖਸਮੈ ਭਾਵੈ ਸੋ ਭਲੀ ਖਸਮ ਨੂੰ ਜਿਹੜੀ ਪਾਉਂਦੀ ਹੈ ਉਹੀ ਭਲੀ ਹੈ ਜਿਹੜੀ ਖਸਮ ਨੂੰ ਨਹੀਂ ਪਾਉਂਦੀ ਉਹਨੂੰ ਚੰਗੀ ਨਹੀਂ ਕਿਹਾ ਜਾ ਸਕਦਾ ਭਲੀ ਜੀ ਔਰ ਚਾਹੇ ਕੋਈ ਵੀ ਸੀ ਚਾਹੇ ਗੁਰੂ ਘਰ ਚ ਵੀ ਸੀ ਚਾਹੇ ਭਗਤਾਂ ਦੇ ਘਰ ਸੀ ਖਸਮੈ ਦੀ ਭਾਈ ਭਲੀ ਦੀ
ਖਸਮੈ ਭਾਵੇ ਸਾ ਭਲੀ ਜਿਸ ਨੂੰ ਆਪੇ ਬਖਸ਼ੇ ਕਰਤਾਰ
ਜਿਸ ਨੂੰ ਆਪੇ ਬਖਸ਼ੇ ਕਰਤਾਰ ਬਖਸ਼ਿਸ਼ ਤਾਂ ਕਰਤਾਰ ਨਹੀਂ ਕਰਦੀ ਬਖਸ਼ਿਸ਼ ਨਹੀਂ ਕਰ ਸਕਦਾ ਘਰ ਵਾਲਾ ਕੁਛ ਵੀ ਬਖਸ਼ਿਸ਼ ਕੁਛ ਨਹੀਂ ਕਰ ਸਕਦਾ ਪਰ ਇਹ ਕਹਿ ਸਕਦਾ ਵੀ ਹਾਂ ਇਹ ਭਲੀ ਹੈ
ਠੀਕ ਹੈ
ਭਲੇ ਬੁਰੇ ਦੀ ਪਛਾਣ ਤਾਂ ਕਰ ਸਕਦਾ ਖੋਟੇ ਖਰੇ ਦੀ ਪਛਾਣ ਤਾਂ ਗੁਰਮੁਖ ਨੂੰ ਹੈ ਬਖਸ਼ਿਸ਼ ਨਹੀਂ ਕੁਛ ਕਰ ਸਕਦਾ ਉਹਦੇ ਵਿਚਾਰੇ ਉਹ ਕੀ ਹੈ ਦੇਣ ਉਹਦਾ ਆਪ ਲੰਘਦਾ ਮੈਂ ਨਹੀਂ ਕੁਝ ਆਉਂਦੇ ਕੁਝ ਆਏ ਨਾ ਮੋਰਾ ਆਪੇ ਮਲੰਘਦਾ ਉਹਦਾ
ਠੀਕ ਹੈ ਜੀ ਹਾਂਜੀ ਮਹੱਲਾ ਤੀਜਾ ਸਦਾ ਸਦਾ ਸਲਾਹੀਐ ਸੱਚੇ ਕੋ ਬਲ ਜਾਓ ਨਾਨਕ ਏਕ ਛੋੜ ਦੂਜੇ ਲੱਗੈ ਸਾ ਜਿਹਵਾ ਜਲ ਜਾਉ
ਸਦਾ ਸਦਾ ਸਲਾਹੀਐ ਸੱਚੇ ਨੂੰ ਬੇਸ਼ੱਕ ਸਲਾਉਂਦੇ ਰਹੀਏ ਸੱਚੇ ਨੂੰ ਅੱਕਦਾ ਹੀ ਨਹੀਂ ਜੀ ਕਿਉਂਕਿ ਜੀ ਨਹੀਂ ਅੱਕਦਾ ਇੱਕ ਨੂੰ ਸਦਾ ਸਦਾ ਸਲਾਹੀਐ ਜੀ ਅੱਕ ਜਾਂਦਾ ਸੱਚੇ ਕੋ ਬਲ ਜਾਉ ਇਸ ਕਰਕੇ ਬਲਿਹਾਰੇ ਜਾਣਾ ਉਹਦੀ ਸਿਫਤ ਸਲਾਹ ਕਰੀ ਜਾਣਾ ਸਗੋਂ ਮੇਰਾ ਜੀ ਜਦੋਂ ਜੁੜਦਾ ਜਾਂਦਾ ਜੁੜਦਾ ਹੀ ਜਾਂਦਾ ਰਸ ਵੱਧਦਾ ਹੀ ਜਾਂਦਾ ਨਹੀਂ ਤਾਂ ਇੱਕ ਆਦਮੀ ਦੀ ਸਿਫਤ ਸਲਾਹ ਕਰੀਏ ਰਸ ਘਟਦਾ ਹੀ ਜਾਂਦਾ ਇਹ ਪਤਾ ਨਹੀਂ ਕੀ ਜਾਦੂ ਹੈ ਇਹ ਨਹੀਂ ਸਮਝ ਆਇਆ ਤਾਂ ਸੱਚੇ ਕੇ ਬਲ ਜਾਊਗਾ
ਠੀਕ ਹੈ ਨਾਨਕ ਏਕ ਛੋੜ ਦੂਜੇ ਲੱਗੇ ਸਾ ਜਿਹਵਾ ਜਲ ਜਾਉ
ਨਾਨਕ ਕਹਿੰਦਾ ਇੱਕ ਛੋੜ ਦੂਜੇ ਲੱਗੇ ਜੇ ਸੱਚ ਨੂੰ ਛੱਡ ਕੇ ਸੱਚ ਇੱਕ ਹੈ ਸੱਚ ਦੀ ਸਲਾਹ ਨੂੰ ਛੱਡ ਕੇ ਹੋਰ ਕਿਸੇ ਦੀ ਜਿਹੜਾ ਸੱਚ ਨੇ ਪੈਦਾ ਕੀਤਾ ਸੱਚ ਤੋਂ ਪੈਦਾ ਹੋਇਆ ਹੋਇਆ ਉਹਦੀ ਸਿਰ ਸਲਾਹ ਕਰਨ ਵਾਲੀ ਜੀ ਇਹ ਸਾਜੇ ਬਾ ਜਲ ਜਾ ਉਹਨਾਂ ਮੇਰਾ ਦਾ ਖਿਆਲ ਹੈ ਸਿੱਖਾਂ ਦੀ ਕਿਸੇ ਦੀ ਜੀ ਮੇਰੇ ਦੀ ਬਚੂਗੀ ਬੱਚੀ ਹੋਣੀ ਆਈ ਨਹੀਂ ਸਾਰਿਆਂ ਦੀ ਜੀਵ ਜਿਹੜੀ ਪਈ ਹੈ ਕੜਾ ਪ੍ਰਸ਼ਾਦ ਦਾ ਛੱਡ ਕੇ ਤਾਂ ਹੀ ਜੀਵ ਜਲ ਗਈ ਸ਼ੂਗਰ ਹੋ ਗਈ ਕੋਈ ਬੰਦਾ ਬਚਿਆ ਹੋਇਆ ਦਿਖਾਓ ਜਿਹੜਾ ਦੂਜੇ ਦੀ ਨਹੀਂ ਕਰਦਾ ਕੋਈ ਬੰਦਾ ਹੋਊਗਾ ਜਿਹੜਾ ਹੈ ਉਹ ਬੋਲਦਾ ਉਹ ਕਸ਼ਟ ਹੈ ਉਹ ਤਾਂ ਨਹੀਂ ਬੋਲਦਾ ਹਲੇ ਬਜਾਰ ਕਰਮ ਦੋਆਂ ਦਾ ਕੂੜ ਫਿਰੇ ਪ੍ਰਧਾਨ ਵੇਲਾ ਲੋ ਉਹ ਕਹਿੰਦਾ ਕਾਹਨੂੰ ਪ੍ਰੇਰਣਾ ਦੇ ਖੱਕਰ ਜੇਟ ਮਾਰਦੀ ਹੈ ਉਹ ਪ੍ਰੇਰਣਾ ਦੇ ਖੱਕਰ ਜੇਟ ਪਹਿਲਾਂ ਕੋਈ ਮਾਰਦਾ ਤਾਂ ਹੈ ਕੋਈ ਨਾ ਕੋਈ ਮਾਰਨੀ ਤਾਂ ਪੈਂਦੀ ਹੈ ਪਰ ਜਿਹਨੂੰ ਮਜਬੂਰ ਕਰਦਾ ਉਹ ਮਾਰਦਾ
ਠੀਕ ਹੈ ਜੀ
ਜਿਹਨੂੰ ਮਜਬੂਰ ਕਰਦਾ ਉਹ ਮਾਰਦਾ ਵੀ ਤੂੰ ਮਾਰ ਬਈ ਮਾਰਦਾ ਕਿਵੇਂ ਨਹੀਂ ਹੁਣ ਪੈਂਦੀਆਂ ਨੇ ਫਿਰ ਸਾਰੇ ਹੀ ਮਾਰਨ ਲੱਗ ਜਾਂਦੇ ਨੇ ਪਿੱਛੋਂ
ਪੌੜੀ ਅੰਸਾ ਉਤਾਰ ਉਪਾਇਨ ਭਾਉ ਦੂਜਾ ਕੀਆ ਜਿਉ ਰਾਜੇ ਰਾਜ ਕਮਾਵਦੇ ਦੁੱਖ ਸੁਖ ਪਿੜੀਆ
ਅੰਸਾ ਉਤਾਰ ਉਪਾਇਨ ਅੰਸਾ ਉਤਾਰ ਕੀ ਨੇ ਭਾਜੇ ਦਾ ਸਰੀਰ ਹੈ ਨਾ ਜੀਵ ਹੈ
ਹਾਂਜੀ
ਸਰੀਰ ਕਰਕੇ ਪੈਦਾ ਹੋਇਆ ਅੰਸਾ ਉਤਾਰ ਇਹਨੂੰ ਕਹਿੰਦੇ ਨੇ ਔਰ ਆਮ ਕੀ ਅੰਸਾ ਹੈ ਔਰ ਆਮ ਕੀ ਅੰਸਾ ਹੈ ਪੈਦਾ ਨਹੀਂ ਕੀਤਾ ਜਮਿਆ ਨਹੀਂ ਹੋਇਆ ਹੈ ਦੇਰੀ ਧਾਰੀ ਫਿਰਦਾ ਇਹਦਾ ਫੌਜਾਂ ਬਣਾਈ ਫਿਰਦਾ ਇਹਦਾ ਬਾਸ ਚ ਨਹੀਂ ਆਉਂਦਾ ਇਹਦਾ ਰੱਬ ਬਣਿਆ ਫਿਰਦਾ ਇਹਦਾ ਰੱਬ ਨੂੰ ਚੁਣੌਤੀ ਦਿੰਦਾ ਇਹਦਾ ਦਰਗਾਹ ਦੇ ਸਰਟੀਫਿਕੇਟ ਦਿੰਦਾ ਵੀ ਮੇਰੇ ਤੋਂ ਲੈ ਜਾਓ ਦਰਗਾਹ ਦੇ ਇਹ ਅੰਸਾ ਉਤਾਰ ਹੈ ਅੰਸਾ ਉਤਾਰ ਕਿਤੇ ਛਾਏ ਨਾ ਗਣਾਏ ਤੇ ਤੇਰੀ ਗਣਾਏ ਜਾਂਦੇ ਕਿੰਨੇ ਕਿੰਨੇ ਜਿੰਨੇ ਜੀਵ ਨੇ ਸਾਰੇ ਅੰਸਾ ਉਤਾਰ ਨੇ ਅੰਸਾ ਉਤਾਰੋ ਪਾਇਓ ਨਾ
ਭਾਉ ਦੂਜਾ ਕੀ ਆ
ਭਾਉ ਦੂਜਾ ਕੀ ਆ ਸਾਰਿਆਂ ਦਾ ਹੀ ਭਾਉ ਦੂਜਾ ਮਾਇਆ ਚ ਫਸੇ ਨੇ ਜਿੰਨੇ ਅੰਸਾ ਉਤਾਰ ਨੇ ਨਾ ਢਿੱਡ ਦੀ ਭੁੱਖ ਦੇ ਹਿਸਾਏ ਹੋਏ ਨੇ
ਜਿਉ ਰਾਜੇ ਰਾਜ ਕਮਾਉਂਦੇ ਦੁੱਖ ਸੁੱਖ ਪੀੜੀ ਆ
ਜੋ ਰਾਜੇ ਰਾਜ ਕਮਾਉਂਦੇ ਦੁਨੀਆ ਦੇ ਰਾਜੇ ਰਾਜ ਕਮਾਉਂਦੇ ਨੇ ਦੁੱਖ ਸੁੱਖ ਵੀ ਭਿੜਦੇ ਨੇ ਉਹ ਦੁੱਖਾਂ ਨੂੰ ਸੁੱਖਾਂ 'ਚ ਬਦਲਦੇ ਨੇ ਸਾਰਾ ਸਾਰੀ ਉਮਰ ਦੁੱਖਾਂ ਨੂੰ ਸੁੱਖਾਂ 'ਚ ਬਦਲਦੇ ਰਹਿੰਦੇ ਨੇ ਇਹੀ ਭੇੜ ਚੱਲਦਾ ਰਹਿੰਦਾ ਉਹਨਾਂ ਦਾ ਆ ਪੁਲ ਬਣਾ ਦੋ ਸੜਕਾਂ ਚੌੜੀ ਕਰ ਦੋ ਫਿਰ ਟ੍ਰੈਫਿਕ ਜਾਮ ਹੋ ਗਈ ਭਿੜਦੇ ਹੀ ਨੇ ਹੋਰ ਕੀ ਕਰਦੇ ਨੇ ਸਾਰਾ ਦਿਨ ਉਹ ਆਬਾਦੀ ਵੱਧ ਗਈ ਹੋਰ ਕੀ ਕਰੀਏ ਸਾਰਾ ਦਿਨ ਇਹੀ ਭੇੜ ਚੱਲਦਾ ਇਹਨਾਂ ਦਾ ਹੋਰ ਕੀ ਚੱਲਦਾ
ਠੀਕ ਹੈ ਜੀ ਈਸ਼ਰ ਬ੍ਰਹਮਾ ਸੇਵ ਦੇ ਅੰਤ ਤਿਨੀ ਨਾ ਲਹੀਆ
ਈਸ਼ਰ ਅਰ ਬ੍ਰਹਮਾ ਇਹ ਨੇ ਧਰਮ ਕਾਦਮੀ ਈਸ਼ਰ ਬ੍ਰਹਮ
ਹਾਂਜੀ
ਈਸ਼ਰ ਦਾ ਹੈਗਾ ਰਾਜਾ ਈਸ਼ਰ ਰਾਜਾ ਬ੍ਰਹਮਾ ਹੈਗਾ ਵਿਦਵਾਨ ਉਹਦਾ ਖਰੀਦਿਆ ਹੋਇਆ ਬ੍ਰਾਹਮਣ ਵੀ ਦੇ ਉਹਦੇ ਦਰਬਾਰ ਦਾ ਦਰਬਾਰੀ ਵੀ ਹੈ ਉਹਦਾ ਸਲਾਹਕਾਰ ਵੀ ਹੈ ਬ੍ਰਹਮਾ ਦਾ ਪੜਿਆ ਲਿਖਿਆ ਜੋ ਹੈ ਉਹ ਰਾਜੇ ਦਾ ਕੰਮ ਨਹੀਂ ਚੱਲਦਾ ਪੜਿਆ ਲਿਖਿਆ ਮੈਨੂੰ ਈਸ਼ਰ ਬ੍ਰਹਮਾ ਸੇਵਦੇ ਈਸ਼ਰ ਬ੍ਰਹਮਾ ਵੀ ਤੈਨੂੰ ਸੇਵਦੇ ਨੇ ਪਰ ਇੱਥੇ ਸ਼ਿਵਜੀ ਚੜਤਾ ਸ਼ਿਵਜੀ ਅੜਖਣਾ ਦੋਹਾਂ ਤੋਂ
ਇਹ ਈਸ਼ਰ ਬ੍ਰਹਮਾ ਨੂੰ ਲੋਕ ਸੇਵਦੇ ਆ ਕਿ ਈਸ਼ਰ ਬ੍ਰਹਮਾ ਅੱਗੇ ਕਿਸੇ ਨੂੰ ਸੇਵਦੇ ਆ ਕੀ ਭਾਵ ਹੈ ਜੀ
ਈਸ਼ਰ ਬ੍ਰਹਮਾ ਤੈਨੂੰ ਸੇਵਦੇ ਨੇ ਜਿਹਦੀ ਗੱਲ ਚੱਲਦੀ ਹੈ ਈਸ਼ਰ ਬ੍ਰਹਮਾ ਦੀ ਤਾਂ ਗੱਲ ਨਹੀਂ ਚੱਲੀ ਹਲੇ ਇੱਥੇ ਗੱਲ ਪਿੱਛੇ ਪ੍ਰਸੰਗ ਕਿਹਦਾ ਚੱਲਦਾ ਜਿਹਦਾ ਪ੍ਰਸੰਗ ਚੱਲਦਾ ਉਹਨੂੰ ਸੇਵਦੇ ਨੇ ਈਸ਼ਰ ਬ੍ਰਹਮਾ ਅੰਸਾ ਅਵਤਾਰ ਨੇ ਈਸ਼ਰ ਬ੍ਰਹਮਾ ਵੀ
ਅੱਛਾ ਜੀ
ਜਿਹਨੇ ਜਨਮ ਲੈ ਲਿਆ ਅਵਤਾਰ ਉਹ ਈਸ਼ਰ ਬ੍ਰਹਮਾ ਵੀ ਅੰਸਾ ਅਵਤਾਰ ਵਿੱਚ ਆ ਗਏ ਰਾਜੇ ਵੀ ਅੰਸਾ ਅਵਤਾਰ ਵਿੱਚ ਆ ਗਏ ਇਹ ਬੇਸਿਕ ਨੌਲੇਜ ਹੈ ਧਰਮ ਦੀ ਵਿਸ਼ਨੇ ਵਾਲਿਆਂ ਨੂੰ ਪੁੱਛਿਆ ਇਹਨਾਂ ਨੇ ਕਿੱਥੋਂ ਪੜ੍ਹੀ ਸੀ ਇਹ ਬੇਸਿਕ ਨੌਲੇਜ ਮੈਂ ਕਿਵੇਂ ਅਰਥਾ ਲਾਉਂਗੀ ਤੁਸੀਂ ਇਹਨੂੰ ਇਹ ਮਾਂ ਹੈ ਇਹਦੀ ਬੋਲੀ ਨਹੀਂ ਸਮਝ ਆਉਂਦੀ
ਕਿਉਂਕਿ ਮੈਨੂੰ ਐ ਲੱਗਦਾ ਉਹਨਾਂ ਨੂੰ ਭੁਲੇਖਾ ਪੈਂਦਾ ਕਿ ਈਸ਼ਰ ਬ੍ਰਹਮਾ ਜਿਹੜੇ ਹੈ ਉਹਨਾਂ ਨੂੰ ਲੋਕ ਸੇਵਦੇ ਆ ਉਹ ਲੋਕਾਂ ਨੂੰ ਨਹੀਂ ਅੰਤ ਪੈ ਰਹੇ
ਕਾਨੂੰਨ ਸੇਵਦੇ ਨੇ ਅੰਸਾ ਅਵਤਾਰ ਨੇ ਉਹ ਵੀ
ਅੱਛਾ ਜੀ
ਸਰਵਮਾ ਵੀ ਅੰਸਾ ਅਵਤਾਰ ਤੋਂ ਹੈ ਜੋ ਪੈਦਾ ਹੋਇਆ ਹੈ ਸੰਸਾਰ ਵਿੱਚ ਸਰੀਰ ਧਾਰੀ ਦੇ ਧਾਰੀ ਉਹ ਅੰਸਾ ਅਵਤਾਰ ਇਹ ਕਹਿ ਕੇ ਚੱਲਿਆ ਮੈਂ ਉਹ ਵੀ ਤਾਂ ਦੇ ਧਾਰੀ ਉਹ
ਠੀਕ ਹੈ ਜੀ
ਰਾਜੇ ਵੀ ਦੇ ਧਾਰੀ ਉਹ ਇਸਰ ਰਾਜਾ ਹੀ ਹੁੰਦਾ ਸ਼ਿਵਜੀ ਨੂੰ ਈਸ਼ਰ ਕਹਿ ਦਿੰਦੇ ਨੇ ਚਲੋ ਜੇ ਸ਼ਿਵਜੀ ਵੀ ਹੈ ਈਸ਼ਰ ਦਾ ਅਰਥ ਪਹਿਲਾਂ ਰਾਜੇ ਕਹੇ ਤਾਂ ਵੀ ਵਿੱਚੇ ਆ ਗਿਆ ਉਹ ਵੀ ਦੇਵ ਦੇ ਤਰਾ ਗੁੜੀ ਮਾਇਆ ਤਾਂ ਬਿਸਨ ਬਸਾਲਾ ਹੈ ਵਿਨਾਸ਼ਕਾਰੀ ਹੈ ਤਿੰਨੇ ਇੱਕ ਸ਼ਿਵ ਭਏ ਇੱਕ ਗਏ ਇੱਕ ਫੇਰ ਭਏ ਰਾਮ ਔਰ ਕ੍ਰਿਸ਼ਨ ਕੇ ਅਵਤਾਰ ਪੀ ਅਨੇਕ ਹੈ ਇਹਨੂੰ ਖੜੀ ਕੌਣ ਸੇਵਦਾ ਜਿਹੜੇ ਇਹਨਾਂ ਨੂੰ ਸੇਵਦੇ ਨੇ ਸੇਵੀ ਜਾਣ ਉਹ ਕਾਹਦੇ ਵਾਸਤੇ ਸੇਵਦੇ ਨੇ ਇਹਨਾਂ ਨੂੰ ਸੇਵਣ ਵਾਲਾ ਕੋਈ ਵੀ ਮੁਕਤੀ ਨਹੀਂ ਮੰਗਦਾ ਮੁਕਤੀ ਤਾਂ ਵਿਚਾਰੇ ਆਪ ਮੰਗਦੇ ਨੇ ਇਹਨਾਂ ਸ਼ਿਵਜੀ ਨੂੰ ਸੇਵਿਆ ਮੁਕਤੀ ਮੰਗੀ ਹੈ ਕਥਾ ਆਉਂਦੀ ਹੈ ਸੀ ਸਿਪੁਰਾਣ ਚ ਭਗਤ ਹੈ ਕੋਈ ਉਹਨੇ ਸ਼ਿਵਜੀ ਨੂੰ ਸੇਵਿਆ ਸ਼ਿਵਜੀ ਪ੍ਰਗਟ ਹੋਇਆ ਪ੍ਰਗਟ ਕੀ ਹੋਇਆ ਸ਼ਿਵਜੀ ਨੂੰ ਪਤਾ ਲੱਗ ਗਿਆ ਵੀ ਫਲਾਣੇ ਤੋਂ ਤੇਰਾ ਭਗਤ ਬੈਠਾ ਉੱਥੇ ਚਲਿਆ ਗਿਆ ਉਹਨੂੰ ਮਿਲਣ ਬਹੁਤ ਭਗਤ ਕਹਿੰਦਾ ਸ਼ਿਵਜੀ ਇੱਥੇ ਆ ਕੇ ਦਰਸ਼ਨ ਦੇਵੇ ਮੈਨੂੰ ਸ਼ਿਵਜੀ ਨੂੰ ਪਤਾ ਲੱਗਿਆ ਦਰਸ਼ਨ ਦੇਣ ਚਲਿਆ ਗਿਆ ਵੀ ਇੱਥੇ ਕੋਈ ਚੱਲਦਾ ਵਾਹਨ ਮੇਰਾ ਉਹਨੂੰ ਕਹਿੰਦਾ ਬਈ ਮੱਖਾ ਵਿੱਚੀ ਬੈਠਾ ਹੈ ਚਲਿਆ ਗਿਆ ਬਈ ਮੰਗ ਬਈ ਬਾਦ ਮੰਗਣਾ ਤਾਂ ਭਾਈ ਭਗਤਾ ਬੜੀ ਤਪੱਸਿਆ ਕੀਤੀ ਹੈ ਤਾਂ ਮੇਰੀ ਬੜੀ ਸ਼ਰਧਾ ਰੱਖੀ ਹੈ ਤੇ ਮੇਰੇ ਤੇ ਉਹ ਕਹਿੰਦਾ ਮੈਨੂੰ ਮੁਕਤੀ ਦੇ ਦੇ ਉਹ ਕਹਿੰਦਾ ਕਬਲਿਆ ਮੁਕਤੀ ਦੇ ਮੈਨੂੰ ਨਹੀਂ ਮਿਲਦੀ ਮੈਂ ਡੋੜਦਾ ਫਿਰਦਾ ਮੈਂ ਤੈਨੂੰ ਕਿੱਥੋਂ ਦੇਦਾ ਤੂੰ ਕੁਝ ਹੋਰ ਮੰਗਦਾ ਕਹਿੰਦਾ ਹੋਰ ਕੁਝ ਮੈਨੂੰ ਚਾਹੀਦਾ ਜੀ ਕਹਿੰਦਾ ਚਾਹੀਦਾ ਕਿਉਂ ਨਹੀਂ ਇੱਡੀ ਦੁਨੀਆਂ ਦੇ ਪਦਾਰਥ ਦੇ ਰਾਜ ਨੇ ਦੁਖੀ ਹੋਇਆ ਬੈਠਾ ਨੇ। ਮੈਂ ਕਿਹਾ ਰਾਜੇ ਨੂੰ ਕਹਿ ਦੇ ਨਾ ਤੇਰੇ ਰਾਜੇ ਨੇ ਤੇਰੇ ਬੰਗਲੇ ਬਣਾ ਦੂਗਾ, ਉਹ ਕਰ ਦੂਗਾ, ਉਹ ਕਰ ਦੂਗਾ। ਸੁਖ ਲੈ ਤਾਂ ਹੈ ਜੇ ਬੰਦੇ ਤੇ ਹੀ ਲੈਣਾ। ਉਹ ਕਹਿੰਦਾ ਗੱਲ ਸੁਣ ਲੈ, ਜੇ ਤਾਂ ਹੈਗੀ ਮੁਕਤੀ ਕੋਲ, ਤੂੰ ਦੇ ਸਕਦਾ ਦੇ ਨਹੀਂ ਤੇ ਚਲਿਆ ਜਾ। ਆ ਕਥਾ ਲਿਖੀ ਹੈ ਜੇ ਪ੍ਰਾਣ ਚ, ਜੇ ਪ੍ਰਾਣ ਚ ਪਈ ਹੈ ਕਥਾ ਇਹ। ਕਿਸ਼ਨੂੰ ਖੁਦ ਖਿਲਾਫ ਹੈ ਮੁਕਤੀ ਤੇ। ਇਹ ਲੋਕਾਂ ਦੀ ਪੂਜਾ ਕਰਨ ਵਾਲੇ ਲੋਕ ਕਦੇ ਕਿਸੇ ਨੇ ਮੁਕਤੀ ਨਹੀਂ ਮੰਗੀ ਇਹਨਾਂ ਤੇ, ਨਾ ਮੁਕਤੀ ਦੇਣ ਦੇ ਹੱਕ ਚ ਨੇ ਇਹ, ਤਾਂ ਮੁਕਤੀ ਦੇ ਖਿਲਾਫ ਨੇ।
ਠੀਕ ਹੈ ਜੀ। ਈਸ਼ਰ ਤੋਂ ਆਪਾਂ ਸ਼ਿਵ ਜੀ ਲਵਾਂਗੇ ਜੀ, ਫਿਰ
ਸ਼ਿਵ ਜੀ ਵੀ ਲੈ ਸਕਦੇ ਆ। ਉਹ ਆਪਣੇ ਆਪ ਨੂੰ ਰਾਜਾ ਮੰਨਦਾ ਹੈ।
ਅੱਛਾ।
ਜੀ ਨੂੰ ਆਪਣੇ ਆਪ ਨੂੰ ਰਾਜਾ ਮੰਨਦਾ, ਕਦੇ ਈਸ਼ਰ ਉਹਦੇ ਵਾਸਤੇ ਆ ਜਾਂਦਾ। ਦੇਖੋ ਨਾ, ਉੱਥੇ ਈਸ਼ਰ ਬ੍ਰਹਮਾ ਦੇਵੀ ਸੋਇ ਤੇਰੇ ਸਦਾ ਸਵਾਰੇ, ਕਿੰਦਰੇ ਦਰਸ਼ਨ ਉੱਥੇ ਇੰਦਰ ਆ ਗਿਆ ਉਹਦੀ ਜਗ੍ਹਾ, ਰਾਜੇ ਦੀ ਜਗ੍ਹਾ। ਕਿਤੇ ਕਿਤੇ ਵਿਸ਼ਨੂੰ ਦੀ ਜਗ੍ਹਾ ਇੰਦਰ ਆ ਜਾਂਦਾ, ਰਾਜਾ ਹੀ ਉਹ ਵੀ ਇੰਦਰ ਵੀ।
ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖੀ ਪ੍ਰਗਟਿਆ।
ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਕੌਣ ਹੈ? ਨਿਰੰਕਾਰ ਹੈ ਉਹ, ਅਲਖ ਹੈ ਕਾਨੂੰਨੀ ਦੀ ਨਾ, ਪਰ ਪ੍ਰਗਟ ਕੀਤਾ ਗੁਰਮੁਖਾਂ ਨੇ, ਗੁਰਮੁਖਾਂ ਨੇ ਉਹਦਾ ਦਰਸ਼ਨ ਕਰਵਾਇਆ ਲੋਕਾਂ ਨੂੰ, ਅੱਖਾਂ ਨਾਲ ਨਹੀਂ ਕਰਵਾਇਆ।
ਅੱਛਾ ਜੀ।
ਬੁੱਧੀ ਦੇ ਲੈਵਲ ਤੇ ਸਮਝਾਤਾ, ਉਹਨਾਂ ਦੀ ਬੁੱਧੀ ਅਸੀਂ ਤੇਜ਼ ਕਰਤੀ, ਸਮਝ ਆ ਗਈ ਉਹਨਾਂ ਦੀ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਕਰਤਾ, ਜੇ ਉਹਨਾਂ ਦਾ ਗਿਆਨ ਪ੍ਰਚੰਡ ਹੋਇਆ ਉਹਨਾਂ ਨੂੰ ਸਮਝ ਆ ਗਈ ਵੀ ਹਾਂ ਗੱਲ ਠੀਕ ਹੈ। ਅਸਲ ਚ ਆਤਮ ਦਰਸ਼ਨੇ ਕਰਾਇਆ ਉਹਨਾਂ ਨੂੰ, ਹੋਰ ਕੀ ਦੱਸ ਰਾਇਆ। ਇਹ ਆਦਮੀ ਦੀ ਉਹ ਕਥਾ ਆਦਮੀ ਨੂੰ ਸੁਣਾਈ ਹੈ, ਹੋਰ ਸੁਣਾਇਆ ਨੂੰ। ਇਹ ਜਿਹੜੀ ਕਥਾ ਹੈ ਨਾ ਗੁਰਬਾਣੀ ਦੀ, ਸਭ ਦੀ ਕਥਾ ਹੈ। ਤਾਂ ਤੱਕ ਅਜਾਮਲ ਪਾਪੀ ਜੱਗ ਜਾਣੇ, ਜੱਗ ਕਦੇ ਜਾਣੇ? ਸਾਰਿਆਂ ਦੇ ਅੰਦਰ ਅਜਾਮਲ ਪਾਪੀ ਬੈਠਾ, ਜੱਗ ਕਿਉਂ ਨਾ ਜਾਣੇ? ਅਮਾਨ ਅਜਾਮਲ ਪਾਪੀ ਹੈ, ਅਜੈ ਅਜਾ ਨੀ ਅਜੈ ਜਿੱਤਿਆ ਜਾਂਦਾ, ਪਾਪੀ ਹੈ, ਵਿਰੋਧ ਕਰਦਾ ਹੁਕਮ ਦਾ। ਜੱਗ ਜਾਣੇ, ਸਾਰਾ ਸੰਸਾਰ ਜਾਣਦਾ, ਸਾਰਿਆਂ ਦੇ ਅੰਦਰ ਬੈਠਾ। ਗੁਰਬਾਣੀ ਦੀ ਕਥਾ ਸਭ ਦੀ ਕਥਾ, ਰਮਾਇਣ ਦੀ ਕਥਾ ਸਭ ਦੀ ਕਥਾ ਨਹੀਂ ਹੈ, ਮਹਾਭਾਰਤ ਦੀ ਕਥਾ ਸਭ ਦੀ ਕਥਾ ਨਹੀਂ ਹੈ, ਕੁਰਾਨ ਦੀ ਕਥਾ ਸਭ ਦੀ ਕਥਾ ਨਹੀਂ ਹੈ। ਇਹ ਤਾਂ ਘਰ ਘਰ ਦੀ ਕਥਾ ਹੈ, ਤਾਂ ਸਭ ਦੀ ਕਥਾ ਹੈ। ਇਹ ਹਰ ਆਤਮਾ ਦੀ ਕਥਾ ਹੈ, ਆਤਮ ਕਥਾ ਹੈ।
ਹਾਂਜੀ। ਤਿੱਥੇ ਸੋਗ ਵਿਯੋਗ ਨਾ ਵਿਆਪਈ, ਅਸਥਿਰ ਜਗ ਥੀਆ।
ਤਿੱਥੇ ਸੋਗ ਵਿਯੋਗ ਨਾ ਜਾਪਈ, ਉੱਥੇ ਸੋਗ ਨਾ ਹੈ ਨਾ ਵਿਯੋਗ ਹੈ। ਅਸਥਿਰ ਫਿਰ ਲੱਭਦਾ ਗਿਆ, ਤੇ ਜਦ ਉਹ ਜਾ ਸਰੀਰ ਛੱਡ ਦੂ, ਅਸਥਿਰ ਜਗ ਥੀਆ, ਸੰਸਾਰ ਅਸਥਿਰ ਹੋ ਗਿਆ। ਸੰਸਾਰ ਡੋਲਦਾ, ਆਪ ਅਡੋਲ ਹੈ, ਡੋਲ ਦੇ ਸੰਸਾਰ ਵਿੱਚ ਅਡੋਲ ਹੈ। ਚਲਦੀ ਗੱਡੀ ਵਿੱਚ ਆਪ ਡਿੱਗਿਆ ਬੈਠਾ, ਚਲਦੇ ਹਵਾਈ ਜਹਾਜ਼ ਪੱਥਰ ਦੀ ਮੂਰਤੀ ਫਿਰ ਬੈਠੀ ਹੈ। ਆਪ ਅਡੋਲ ਹੈ, ਜਹਾਜ਼ ਡੋਲਦਾ।
ਠੀਕ ਹੈ ਜੀ।
ਇਸ ਕਰਕੇ ਅਸਥਿਰ ਲਵਜਾਇਆ ਹੋਇਆ, ਵਿਦਵਾਨਾਂ ਦੀ ਖੋਪੜੀ ਚ ਪਾ ਦਿਓ ਤੁਸੀਂ ਆਪਣੇ ਤਰੀਕੇ ਨਾਲ।
ਉਹ ਐਂ ਕਹਿੰਦੇ ਆ, ਗੁਰਮੁਖ ਜਗਤ ਵਿੱਚ ਮਾਇਆ ਦੇ ਮੋਹ ਵੱਲੋਂ ਅਡੋਲ ਰਹਿੰਦਾ।
ਮਾਇਆ ਕੀ ਕਰਦੀ ਹੈ ਫਿਰ? ਉਹ ਵੱਲੋਂ ਨਹੀਂ ਅਡੋਲ ਰਹਿੰਦਾ, ਮਾਇਆ ਤੋਂ ਅਡੋਲ ਰਹਿੰਦਾ। ਮਾਇਆ ਤਾਂ ਡੋਲਣੀ ਹੈ, ਡੋਲਣੀ ਮਾਇਆ ਵਿੱਚ ਆਪ ਅਡੋਲ ਹੈ। ਗੱਲ ਇਹ ਹੈ।
ਠੀਕ ਹੈ ਜੀ।
ਇਹ ਕਹਿੰਦੇ ਹੋ ਕਿ ਡੋਲਣੀ ਮਾਇਆ ਵਿੱਚ ਆਪ ਅਡੋਲ ਹੈ, ਤਾਂ ਉਹਨਾਂ ਨੂੰ 100% ਨੰਬਰ ਮਿਲ ਜਾਂਦੇ। ਉਹ ਤਾਂ 33% ਨੰਬਰ ਉਹਨੇ ਕਾਬਲ ਬਣੀ ਅਰਥ ਉਹਨਾਂ ਦੇ। ਕਲੀਅਰ ਨਹੀਂ ਉਹਨਾਂ ਨੂੰ ਗੱਲ ਕੀ ਹੈ। 33% ਨੰਬਰ ਉਹਨੇ ਕਾਬਲ ਨਹੀਂ ਉਹਨਾਂ ਦੇ।
ਠੀਕ ਹੈ ਜੀ। ਇੱਥੇ 19ਵੀਂ ਪੌੜੀ ਦੀ ਸਮਾਪਤੀ ਹੈ ਜੀ।